ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ। ਭੇਟਤ ਸੰਗ ਪਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਭੇਟਤ ਸੰਗ ਪਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਹੈ ਚਰਨ ਮਾਥਾ ਮੇਰੋ ਪਾਉਤ, ਅਨਿਕ ਬਾਰ ਸੰਤ ਹੈ ਡੰਡੌਤ। ਇਹੋ ਮਨ ਸੰਤਨ ਕੈ ਬਲਿਹਾਰੇ, ਜਾ ਕੀ ਓਟ ਗਹੀ ਸੁਖ ਪਾਇਆ। ਰਾਖੇ ਕਿਰਪਾ ਤਾਰੇ, ਰਹਾਉ ਸੰਤ ਹੈ ਚਰਨ ਧੋਏ ਧੋਏ ਪੀਵਾ। ਸੰਤ ਹੈ ਦਰਸ ਪੇਖ ਪੇਖ ਜੀਵਾ, ਸੰਤ ਹੈ ਕੀ ਮੇਰੇ ਮਨ ਆਸ, ਸੰਤ ਹਮਾਰੇ ਨਿਰਮਲ ਰਾਸ, ਸੰਤ ਹਮਾਰਾ ਰੱਖਿਆ ਪੜਦਾ। ਸੰਤ ਪ੍ਰਸਾਦ ਮੋਹਿ ਕਬਹੂ ਨ ਕੜਦਾ, ਸੰਤ ਹੈ ਸੰਗ ਦੀਆ ਕਿਰਪਾਲ, ਸੰਤ ਸਹਾਈ ਭਏ ਦਿਆਲ। ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤ ਹੈ ਦੇਖ ਨਿਹਾਲ। ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤ ਹੈ ਦੇਖ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਉ ਬਣ ਆਈ, ਪੂਰਬ ਲਿਖਿਆ ਪਾਈ। ਇਹੋ ਮਨ ਤੇਰਾ ਭਾਈ ਰਹਾਉ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਉਹਾਰਾ, ਸੰਤਨ ਸਿਉ ਹਮਲਾ ਖਟਿਆ, ਹਰ ਭਗਤ ਭਰੇ ਭੰਡਾਰਾ। ਸੰਤਨ ਮੋਕੋ ਪੌਂ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਸੰਸਾਰ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ, ਆਓ ਫਤਿਹ ਦੀ ਸਾਂਝ ਕਰੀਏ। ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਜੋ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਜੋ ਸਾਰੀ ਕਾਇਨਾਤ ਅੰਦਰ ਇਸ ਪਾਵਨ ਹੁਕਮਨਾਮੇ ਨੂੰ ਸਭ ਮਾਈ ਭਾਈ ਨੇ ਸਰਵਣ ਕੀਤਾ ਹੈ, ਗੁਰੂ ਨਾਨਕ ਨਾਮ ਲੇਵਾ ਗੁਰਸੰਗਤਾਂ ਨੇ, ਅਤੇ ਜੋ ਪੁਰਾਤਨ ਸਮੇਂ ਤੋਂ ਇਹ ਚੱਲੀ ਆਉਂਦੀ ਗੁਰੂ ਘਰ ਦੀ ਮਰਯਾਦਾ ਹੈ ਕਿ ਪਾਵਨ ਹੁਕਮਨਾਮੇ ਦੀ ਵਿਚਾਰ ਸਮੇਂ ਸਮੇਂ ਨਾਲ ਬਦਲਦੀ ਰਹੀ ਹੈ। ਜਦੋਂ ਮੁਗਲਾਂ ਦਾ ਸਮਾਂ ਸੀ, ਸਿੱਖਾਂ ਉੱਤੇ ਬੜੀਆਂ ਭੀੜਾਂ ਬਣੀਆਂ ਸਨ, ਉਸ ਸਮੇਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਜੋ ਇਸ ਅਸਥਾਨ ਦੇ ਮੁੱਖ ਗ੍ਰੰਥੀ ਨਿਯਤ ਕਰਕੇ ਮਾਤਾ ਸੁੰਦਰ ਕੌਰ ਜੀ ਨੇ ਇੱਥੇ ਭੇਜਿਆ ਸੀ ਸੇਵਾ ਸੰਭਾਲ ਵਾਸਤੇ, ਉਹ ਇਸ ਸੇਵਾ ਨੂੰ ਨਿਭਾਉਂਦੇ ਰਹੇ। ਉਹ ਹੁਕਮਨਾਮੇ ਦੀ ਅੰਮ੍ਰਿਤ ਵੇਲੇ ਵਿਆਖਿਆ ਕਰਦੇ ਸਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹੀ, ਜੋ ਇਤਿਹਾਸ ਅੰਦਰ ਦੱਸਣਾ ਕੀਤਾ ਹੈ। ਸਮੇਂ ਸਮੇਂ ਨਾਲ ਇਹ ਜਿਉਂ ਜਿਉਂ ਸੰਗਤ ਵਿੱਚ ਵਾਧਾ ਹੋਇਆ, ਫਿਰ ਇਹ ਮੰਜੀ ਸਾਹਿਬ ਇਸ ਪਾਵਨ ਹੁਕਮਨਾਮੇ ਦੀ ਕਥਾ ਹੋਣੀ ਆਰੰਭ ਹੋਈ। ਉਸ ਮਰਯਾਦਾ ਦੇ ਸਮੇਤ ਹੀ ਆਪਾਂ ਸਾਰੇ ਇੱਥੇ ਇਕੱਤਰ ਹੋਂਦੇ ਹਾਂ ਸਤਿਗੁਰਾਂ ਦੇ ਆਏ ਪਾਵਨ ਹੁਕਮਨਾਮੇ ਨਾਲ ਆਪਣੀ ਮਨ ਬਿਰਤੀ ਨੂੰ ਜੋੜ ਕੇ ਆਪਾਂ ਲਾਹਾ ਪ੍ਰਾਪਤ ਕਰਦੇ ਹਾਂ। ਅੱਜ ਦਾ ਜੋ ਇਹ ਪਾਵਨ ਹੁਕਮਨਾਮਾ ਹੈ, ਇਹ ਸਤਿਗੁਰਾਂ ਦੇ ਪਾਵਨ ਅੰਗ 899 ਉੱਤੇ ਸ਼ਿਸ਼ੋਭਿਤ ਹੈ ਅਤੇ ਰਾਗ ਰਾਮਕਲੀ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਹੁਕਮਨਾਮਾ ਉਚਾਰਨ ਕੀਤਾ ਹੋਇਆ ਹੈ। ਆਓ ਹੁਣ ਹੁਕਮਨਾਮੇ ਦੀ ਆਰੰਭਤਾ ਕਰਕੇ ਨਾਲ ਨਾਲ ਅੱਜ ਦਾ ਜੋ ਉਪਦੇਸ਼ ਹੈ ਇਹਦੀ ਆਪਾਂ ਵਿਚਾਰ ਕਰਦੇ ਜਾਵਾਂਗੇ। ਸਤਿਗੁਰੂ ਜੀ ਨੇ ਸਾਨੂੰ ਕੀ ਸਮਝਾਇਆ ਹੈ, ਹੁਕਮਨਾਮੇ ਦੀ ਆਰੰਭਤਾ ਕਰੀਏ ਜੀ। ਆਓ ਸਾਰੇ ਪਿਆਰ ਵਿੱਚ ਸਾਰੀਆਂ ਸੰਗਤਾਂ ਮਾਈ ਭਾਈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਪੀਟਤ ਸੰਗ ਪਾਰ ਬ੍ਰਹਮ ਚਿਤ ਆਇਆ।
ਇਸ ਪਾਵਨ ਹੁਕਮਨਾਮੇ ਦੀ ਜੋ ਅਰਥਾਂ ਦੀ ਪਰੰਪਰਾ ਮੁਤਾਬਕ ਆਰੰਭਤਾ ਹੈ ਉਹ ਹੈ, ਕਿਉਂਕਿ ਇਹੋ ਮਨ ਸੰਤਨ ਕੈ ਬਲਿਹਾਰੀ, ਰਹਾਉ ਦੀ ਪੰਕਤੀ, ਇਹੋ ਮਨ ਸੰਤਨ ਕੈ ਬਲਿਹਾਰੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਜਿਹੜਾ ਮੇਰਾ ਮਨ ਹੈ ਉਹ ਸੰਤਾਂ ਤੋਂ ਬਲਿਹਾਰ ਸਦਕੇ ਜਾਂਦਾ ਹੈ। ਕਿਉਂ ਜਾਂਦਾ ਹੈ? ਕਿਉਂਕਿ ਭੇਟਤ ਸੰਗ ਸੋਪਾਰ ਬ੍ਰਹਮ ਚਿੱਤ ਆਇਆ। ਭੇਟਤ ਹੁੰਦਾ ਮਿਲਾਪ। ਜਦੋਂ ਸੰਤਾਂ ਦਾ ਮਿਲਾਪ ਹੋਇਆ ਹੈ ਤਾਂ ਉਦੋਂ ਵਾਹਿਗੁਰੂ ਚੇਤੇ ਆ ਗਿਆ। ਇਹ ਗੱਲ ਗੁਰੂ ਦੀ ਨਹੀਂ, ਇਹ ਗੱਲ ਸਾਡੀ ਹੈ ਕਿ ਜਿਸ ਵੇਲੇ ਅਸੀਂ ਸੰਗਤ ਵਿੱਚ ਆਉਂਦੇ ਹਾਂ, ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਇੱਥੇ ਆਉਣ ਦਾ ਲਾਭ ਇਹੋ ਹੀ ਹੈ ਕਿ ਸਾਨੂੰ ਪਰਮਾਤਮਾ ਯਾਦ ਆਉਂਦਾ ਹੈ। ਉਹਦੀ ਜਿਹੜੀ ਯਾਦ ਸਾਡੇ ਅੰਦਰ ਬੈਠੀ ਹੋਈ ਹੈ ਨਾ, ਉਹ ਭੁੱਲਦੀ ਨਹੀਂ, ਉਹ ਤਾਜ਼ਾ ਹੁੰਦੀ ਰਹਿੰਦੀ ਹੈ। ਅਤੇ ਹੁਣ ਆਪਾਂ ਵਿਚਾਰ ਕਰਨੀ ਹੈ ਕਿ ਸੰਤ ਕੌਣ ਹੈ? ਸਤਿਗੁਰੂ ਮਹਾਰਾਜ ਜੀ ਨੇ ਕਿਹਨੂੰ ਸੰਤ ਆਖਿਆ ਹੈ? ਕਿਹੜੇ ਸੰਤ ਤੋਂ ਸਤਿਗੁਰੂ ਮਹਾਰਾਜ ਸਦਕੇ ਜਾਂਦੇ ਨੇ? ਕਿਸੇ ਪਖੰਡੀ ਤੋਂ ਨਹੀਂ, ਕਿਸੇ ਬਨੌਟੀ ਸੰਤ ਤੋਂ ਨਹੀਂ। ਉਹ ਸੰਤ ਦੀ ਵਿਆਖਿਆ ਜਿਹੜੀ ਹੈ ਉਹ ਸਵਈਆਂ ਵਿੱਚ ਭੱਟ ਭਿੱਖਾ ਜੀ ਕਰਦੇ ਹੈ। ਉਹ ਆਉਂਦੇ ਹੈ, ਰਹੋ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹਉ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਭੱਟ ਭਿੱਖਾ ਜੀ ਆਂਦੇ ਕਿ ਮੈਂ ਸੰਤ ਦੀ ਟੋਲ ਕਰਦਾ ਰਿਹਾ ਹਾਂ, ਬੜੇ ਵੇਖੇ ਨੇ, ਸਰਾਬ ਗੁਸੁੱਧ ਸਮੂਹ ਸਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ। ਗੁਰੂ ਦਸਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ। ਹਜ਼ੂਰ ਆਉਂਦੇ ਹੈ, ਸਤਿਗੁਰੂ ਮਹਾਰਾਜਾ ਆਪ 'ਤੇ ਨਹੀਂ ਗਈ, ਇਹ ਸਾਡੇ ਵਾਸਤੇ ਗੱਲ ਹੈ। ਇਹ ਮਨੁੱਖ ਨੇ ਬੜਿਆਂ ਥਾਵਾਂ 'ਤੇ ਜਦੋਂ ਫਿਰ ਫਿਰ ਕੇ ਵੇਖ ਲਿਆ ਨਾ ਅਨੇਕਾਂ ਮਤਾਂ ਵਿੱਚ, ਫਿਰ ਇਹਨੂੰ ਸਮਝ ਪਈ ਹੈ ਕਿ ਅਸਲੀ ਸੰਤ ਜਿਹੜਾ ਉਹ ਗੁਰੂ ਹੀ ਹੈ, ਅਸਲੀ ਸੰਤ ਗੁਰੂ ਹੀ ਹੈ। ਕਿਉਂਕਿ ਇੱਧਰ ਗੁਰੂ ਵੱਲੇ ਹੀ ਇਸ਼ਾਰਾ ਹੈ, ਅਤੇ ਜਾਂ ਗੁਰੂ ਘਰ ਵਿੱਚ ਗੁਰੂ ਕੇ ਸਿੱਖ ਸੰਤ ਰੂਪ ਨੇ। ਕਿਉਂਕਿ ਜਦੋਂ ਆਪਾਂ ਉਹ ਸਿੱਖ ਹੁੰਦਾ ਹੈ, ਉਹ ਸੰਤ ਹੁੰਦਾ ਹੈ ਜਿਹੜਾ ਗੁਰੂ ਦੇ ਨਾਲ ਜੋੜਦਾ ਹੈ। ਅਤੇ ਇੱਕ ਸਤਸੰਗ ਜੀ ਗੱਲ ਆਪਾਂ ਸਾਰਿਆਂ ਧਿਆਨ ਵਿੱਚ ਰੱਖਣੀ ਹੈ, ਕਦੇ ਵੀ ਜਿਹੜਾ ਆਪਣੇ ਸਰੀਰ ਨਾਲ ਜੋੜਨ ਵਾਲਾ ਹੈ ਨਾ, ਉਹ ਮਨੁੱਖ ਤਾਂ ਹੋ ਸਕਦਾ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ, ਬਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਧ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਵਾਸ ਕੀ ਉਹ ਵਖਿਆਨ ਸਿਉ ਬੈਠ ਕੇ, ਐਸੇ ਹੀ ਐਸੇ ਸੁਬੈਸ ਬਤਾਇਓ, ਸਾਜ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਬਗਲ ਸਮਾਧੀ ਵਾਲੇ ਤਾਂ ਆਪਾਂ ਨੂੰ ਅਨੇਕਾਂ ਮਿਲ ਜਾਣਗੇ, ਆਪਣੇ ਸਰੀਰ ਨਾਲ ਜੋੜਨ ਵਾਲੇ ਅਨੇਕਾਂ ਮਿਲ ਜਾਣਗੇ, ਪਰ ਧੰਨ ਹੈ ਗੁਰੂ ਜੋ ਪਰਮੇਸ਼ਰ ਦੇ ਨਾਲ ਜੋੜਦਾ ਹੈ। ਮੈਨੂੰ ਇੱਕ ਸਤਿਗੁਰਾਂ ਦੀ ਸਾਖੀ ਚੇਤੇ ਆ ਗਈ ਹੈ। ਸਤਿਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਲਵੇ ਦੀ ਧਰਤੀ ਵਿੱਚ ਭਾਈ ਕੀ ਡਰੌਲੀ, ਇੱਥੇ ਭਾਈ ਸਾਈਂ ਦਾਸ ਦੇ ਘਰ ਵਿੱਚ ਸੁਸ਼ੋਭਿਤ ਸਨ। ਇਹ ਆਮ ਕਰਕੇ ਮੈਂ ਬੇਨਤੀ ਕਰਦਾ ਹੀ ਰਹਿੰਦਾ ਹਾਂ ਇਸ ਸਾਖੀ ਦੀ। ਉੱਥੇ ਸੁਸ਼ੋਭਿਤ ਹਨ, ਅਤੇ ਜਦੋਂ ਤੁਰਨ ਲੱਗਦੇ ਆ ਨਾ, ਉਦੋਂ ਭਾਈ ਸਾਈਂ ਦਾਸ ਚਰਨ ਪਕੜ ਲੈਂਦਾ ਹੈ, ਅੱਖਾਂ ਵਿੱਚ ਆਂਸੂ ਆ ਜਾਂਦੇ ਨੇ ਅਤੇ ਗੁਰੂ ਪ੍ਰੇਮ ਦੇ ਵੱਸੀ ਹੈ, ਸਤਿਗੁਰਾਂ ਨੂੰ ਤੁਰਨ ਨਹੀਂ ਦਿੰਦੇ ਦੋਵੇਂ ਜੀ, ਬੀਬੀ ਰਾਮੋ ਅਤੇ ਭਾਈ ਸਾਈਂ ਦਾਸ। ਬੀਬੀ ਰਾਮੋ ਰਿਸ਼ਤੇ ਵਿੱਚੋਂ ਸਤਿਗੁਰਾਂ ਦੀ ਸਕੀ ਸਾਲੀ ਹੈ, ਭਾਈ ਸਾਈਂ ਦਾਸ ਸਤਿਗੁਰਾਂ ਦਾ ਸਾਂਢੂ ਹੈ। ਇਹ ਸਾਡਾ ਦੁਨਿਆਵੀ ਰਿਸ਼ਤਾ, ਪਰ ਉਹ ਰਿਸ਼ਤਾ ਸਿੱਖ ਅਤੇ ਗੁਰੂ ਦਾ ਹੈ। ਹੁਣ ਸਮਾਂ ਕਾਫੀ ਬਤੀਤ ਹੋ ਗਿਆ, ਸੰਗਤਾਂ ਉੱਥੇ ਬੇਅੰਤ ਜਾਂਦੀਆਂ ਨੇ, ਮਹਾਰਾਜ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਪਰ ਜਿਹੜੀਆਂ ਸੰਗਤਾਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਰੋਜ਼ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਵਾਲੀਆਂ ਸਨ, ਉਹ ਬੇਬਲ ਹੋ ਗਈਆਂ। ਉਹਨਾਂ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਸਤਿਗੁਰਾਂ ਨੂੰ ਬੇਨਤੀ ਕਰੀਏ ਇੱਥੇ ਆਉਣ, ਅਸੀਂ ਦਰਸ਼ਨਾਂ ਤੋਂ ਵਾਂਝੇ ਹਾਂ। ਅੱਜ ਵੀ ਵੇਖੋ ਤੁਸੀਂ ਜਿਹੜੇ ਸਾਰੇ ਗੁਰਸਿੱਖ ਰੋਜ਼ ਆ ਕੇ ਗੁਰੂ ਕੇ ਦਰਸ਼ਨ ਕਰਨ ਵਾਲੇ ਹੋ, ਜੇ ਕਿਤੇ ਇੱਕ ਦਿਨ ਨਾਗਾ ਪੈ ਜਾਵੇ ਨਾ ਕੋਈ ਕਾਰਨ ਕਰਕੇ, ਸਰੀਰ ਦੀ ਢਿੱਲ ਮੱਠ ਹੋ ਗਈ ਹੈ ਜਾਂ ਕੋਈ ਐਸਾ ਕਾਰੋਬਾਰ ਦੇ ਵਿੱਚ ਹੀ ਰੁੱਝ ਗਏ ਹਾਂ, ਕੋਈ ਕੰਮ ਪੈ ਗਿਆ ਹੈ, ਤਾਂ ਉਹਨਾਂ ਗੁਰਸਿੱਖਾਂ ਦਾ ਦਿਲ ਬੇਬਲ ਹੋਇਆ ਹੁੰਦਾ ਹੈ ਕਿ ਕੱਲ੍ਹ ਮੈਂ ਗਿਆ ਨਹੀਂ। ਉਹਨਾਂ ਦਾ ਮਨ ਉਪਰਾਮ ਹੋ ਜਾਂਦਾ ਹੈ, ਮੈਂ ਗੁਰੂ ਚਰਨਾਂ ਵਿੱਚ ਪਹੁੰਚਿਆ ਨਹੀਂ। ਗੁਰੂ ਭਾਵੇਂ ਹਰ ਥਾਂ 'ਤੇ ਨਾਲ ਹੀ ਹੈ, ਪਰ ਗੁਰੂ ਕੇ ਦੀਦਾਰ ਨਹੀਂ ਕੀਤੇ। ਅੱਜ ਮੈਂ ਸੰਗਤ ਵਿੱਚ ਨਹੀਂ ਗਿਆ, ਉਹਨਾਂ ਗੁਰਸਿੱਖਾਂ ਦਾ ਮਨ ਬੇਬਲ ਹੋ ਗਿਆ। ਅਤੇ ਬਾਬਾ ਬੁੱਢਾ ਸਾਹਿਬ ਜੀ ਇੱਥੇ ਮੌਜੂਦ ਸੀ, ਸਾਰਾ ਇੱਥੋਂ ਦੀ ਸੇਵਾ ਕਾਰੋਬਾਰ ਕਰਨ ਵਾਸਤੇ, ਉਹਨਾਂ ਬੇਨਤੀ ਕੀਤੀ ਕਿ ਸਤਿਗੁਰਾਂ ਨੂੰ ਬੇਨਤੀ ਕਰਕੇ ਅਤੇ ਸੱਦੀਏ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਪੱਤਰਿਕਾ ਲਿਖੀ ਬੇਨਤੀ ਦੇ ਰੂਪ ਵਿੱਚ, ਦੱਸਿਆ ਕਿ ਮਹਾਰ ਸੱਚੇ ਪਾਤਸ਼ਾਹ, ਆਪ ਜੀ ਦੀਆਂ ਸੰਗਤਾਂ ਬੇਬਲ ਹਨ, ਉਹ ਦਰਸ਼ਨ ਦੀਦਾਰ ਚਾਹੁੰਦੀਆਂ ਨੇ, ਆਪ ਜਲਦੀ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ। ਅਤੇ ਜਿਹੜਾ ਅੱਗੋਂ ਜਵਾਬ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪੱਤਰ ਭੇਜਿਆ, ਹੁਕਮਨਾਮਾ ਭੇਜਿਆ, ਉਹ ਸਾਨੂੰ ਸਾਰਿਆਂ ਨੂੰ ਅੱਜ ਯਾਦ ਰੱਖਣ ਦੀ ਲੋੜ ਹੈ। ਇਤਿਹਾਸ ਇਸ ਕਰਕੇ ਹੀ ਹੈ ਕਿ ਸਾਨੂੰ ਇਤਿਹਾਸ ਤੋਂ ਸੇਧ ਮਿਲੇ, ਅਸੀਂ ਉਸ ਰਸਤੇ 'ਤੇ ਤੁਰ ਸਕੀਏ। ਕਥੜੀਆਂ ਸੰਤਾਂ ਅਤੇ ਸਿਖਾਊ ਪੰਧੀਆਂ, ਜੋ ਕਥਾ ਕਥਾਵਾਂ ਗੁਰੂ ਸਾਹਿਬਾਨਾਂ ਦੀਆਂ ਨੇ ਨਾ, ਉਹ ਪਰਮਾਰਥ ਦੇ ਰਸਤੇ ਚੱਲਣ ਵਾਲਿਆਂ ਨੂੰ ਉਹ ਇੱਕ ਰੋਸ਼ਨੀ ਬਖਸ਼ਦੀਆਂ ਨੇ, ਉਹਨਾਂ ਨੂੰ ਚੱਲਣਾ ਸੌਖਾ ਹੁੰਦਾ ਹੈ। ਕਥੜੀਆਂ ਸੰਤਾਂ ਅਤੇ ਸਿਖਾਊ ਪੰਧੀਆਂ, ਪੰਧੀਆਂ ਤੋਂ ਅਰਥ ਹੈ ਪਾਂਧੀ, ਰਾਹੀ, ਰਸਤੇ ਵਿੱਚ ਚੱਲਣ ਵਾਲਾ, ਉਹਨਾਂ ਨੂੰ ਉਹ ਸੁਖੈਨ ਹੋ ਜਾਂਦੀਆਂ, ਉਹ ਰਸਤਾ ਸੌਖਾ ਹੋ ਜਾਂਦਾ ਹੈ। ਹੁਣ ਇਹ ਸਤਿਗੁਰਾਂ ਦਾ ਇਤਿਹਾਸ, ਸਤਿਗੁਰਾਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਉਹ ਸਾਡਾ ਪਰਮੇਸ਼ਰ ਦੇ ਮਾਰਗ 'ਤੇ ਚੱਲਣ ਵਾਸਤੇ ਉਹ ਸਾਨੂੰ ਰੋਸ਼ਨੀ ਦਿੰਦਾ ਹੈ। ਉਹ ਸਾਡੇ ਵਾਸਤੇ ਇੱਕ ਚਾਨਣ ਹੈ, ਰੋਸ਼ਨੀ ਹੈ। ਸਤਿਗੁਰਾਂ ਨੇ ਚਿੱਠੀ ਲਿਖੀ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਇੱਥੋਂ ਦੀ ਸਰਬੱਤ ਸੰਗਤ ਨੂੰ। ਉਹਦੇ ਵਿੱਚ ਹਜ਼ੂਰ ਨੇ ਜੋ ਲਿਖਿਆ ਹੈ ਨਾ, ਇਹ ਸੂਰਜ ਪ੍ਰਕਾਸ਼ ਅੰਦਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸੁੰਦਰ ਢੰਗ ਦੇ ਨਾਲ ਇਹਨੂੰ ਗੁੰਥਨ ਕੀਤਾ ਹੋਇਆ ਹੈ। ਅਤੇ ਸਤਿਗੁਰੂ ਲਿਖਦੇ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਅਤੇ ਅੰਮ੍ਰਿਤਸਰ ਸਾਹਿਬ ਦੀ ਸਰਬੱਤ ਸੰਗਤ, ਤੁਹਾਡਾ ਸਾਨੂੰ ਇਹ ਬੇਨਤੀ ਪੱਤਰ ਮਿਲ ਗਿਆ ਹੈ, ਪਰ ਇੱਕ ਅਸੀਂ ਆ ਜਾਵਾਂਗੇ ਜਲਦੀ, ਪਰੰਤੂ ਇੱਕ ਗੱਲ ਯਾਦ ਰੱਖਣੀ ਕਿ ਜਿਹੜਾ ਗੁਰੂ ਹੈ ਨਾ, ਉਹ ਸਰੀਰ ਨਹੀਂ। ਇਸ ਵਾਸਤੇ ਤੁਸਾਂ ਸਾਡੇ ਸਰੀਰ ਦੇ ਨਾਲ ਨਹੀਂ ਜੁੜਨਾ। ਵੇਖੋ ਅੱਜ ਦੇ ਜੋ ਪਖੰਡੀ ਹੈ ਉਹ ਆਪਣੇ ਸਰੀਰ ਨਾਲ ਜੋੜਦੇ ਹੈ, ਅਤੇ ਜਿਹੜਾ ਸੱਚਾ ਗੁਰੂ ਹੈ ਉਹ ਸ਼ਬਦ ਨਾਲ ਜੋੜਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਲਿਖ ਕੇ ਭੇਜਦੇ ਹੈ ਕਿ ਬਾਬਾ ਬੁੱਢਾ ਸਾਹਿਬ ਜੀ, ਗੁਰੂ ਸਰੀਰ ਨਹੀਂ ਗਾ, ਸਰੀਰ ਤਾਂ ਅੱਜ ਹੈ, ਕੁਝ ਸਮੇਂ ਨੂੰ ਨਹੀਂ ਹੋਵੇਗਾ, ਅਸੀਂ ਸ਼ਬਦ ਰੂਪ ਹਾਂ, ਗੁਰੂ ਸ਼ਬਦ ਰੂਪ ਹੈ। ਇਸ ਕਰਕੇ ਸੰਗਤ ਨੂੰ ਗੁਰੂ ਕੀ ਬਾਣੀ ਸ਼ਬਦ ਦੇ ਨਾਲ ਜੋੜਨਾ ਹੈ। ਸ਼ਬਦ ਸਦੀਵੀ ਹੈ, ਇਹ ਦੁਨੀਆ ਨਾ ਰਹੇ, ਧਰਤੀ ਨਾ ਰਹੇ, ਚੰਦ ਸੂਰਜ ਨਾ ਰਹਿਣ, ਸੋ ਸਾਰੇ ਨਛੱਤਰ ਗ੍ਰਹਿ ਤਾਰੇ ਆਦਿਕ ਨਾ ਰਹਿਣ, ਸ਼ਬਦ ਅਟਲ ਰਹੇਗਾ। ਪਹਿਲਾਂ ਵੀ ਸੀ, ਹੁਣ ਵੀ ਹੈ। ਅਤੇ ਹੁਣ ਜਿਹੜੀ ਸੰਤ ਦੀ ਵਿਆਖਿਆ ਭੱਟ ਭਿੱਖੇ ਨੇ ਕੀਤੀ ਹੈ ਨਾ, ਅਤੇ ਉਹ ਆਪਾਂ ਸਰਵਣ ਕਰ ਲਈਏ। ਉਹ ਆਉਂਦੇ ਆ, ਰਹੋ ਸੰਤ ਹਉ ਟੋਲ। ਉਹ ਆਉਂਦਾ, ਮੈਂ ਸੰਤ ਨੂੰ ਲੱਭਦਾ ਸਾਂ, ਅਸੀਂ ਤਾਂ ਲੱਭਣ ਤੁਰਦੇ ਹੀ ਨਹੀਂ ਵੀ ਸੰਤ ਕੌਣ ਹੈ, ਅਸੀਂ ਤਾਂ ਸਾਨੂੰ ਦਿਸ ਪਵੇ ਸਹੀ। ਅਤੇ ਉਹ ਥੋੜ੍ਹਾ ਜਿਹਾ ਦੱਸਦਾ ਕਿ ਮੈਂ ਤੈਨੂੰ ਰੱਬ ਇੱਥੇ ਹੀ ਵਿਖਾ ਦਿਆਂਗਾ। ਬਸ ਅਸੀਂ ਉਸੇ ਵੇਲੇ ਉਹਦੇ ਚਰਨਾਂ 'ਤੇ ਘੜੱਪ ਕਰਕੇ ਡਿੱਗ ਪੈਣਾ, ਕੁਛ ਨਹੀਂ ਵੇਖਣਾ ਕਿ ਸਾਨੂੰ ਗੁਰੂ ਦਾ ਹੁਕਮ ਕੀ ਹੈ। ਉਹ ਵੇਖੋ ਭਿੱਖਾ ਭੱਟ ਜਿਹੜਾ ਹੈ ਉਹ ਦੱਸਦਾ ਹੈ ਕਿ ਰਹੋ ਸੰਤ ਹਉ ਟੋਲ। ਲੱਭਣਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਖਲੋ ਕੇ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਸੰਤ ਨੂੰ ਲੱਭਦਾ ਫਿਰਦਾ ਹਾਂ। ਰਹੋ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ। ਇਹ ਸਾਧਨਾ ਕਰਨ ਵਾਲੇ ਸਾਧ ਤੇ ਮੈਂ ਬੜੇ ਵੇਖੇ। ਰਹੋ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ। ਨਾਂ ਲੈਂਦਾ ਸੰਨਿਆਸੀਏ ਤਪਸੀਏ, ਮੁੱਖੋਂ ਇਹ ਪੰਡਿਤ ਮਿੱਠੇ। ਪੰਡਿਤ ਤਾਂ ਹੁੰਦਾ ਹੈ ਕਿ ਵਿਦਵਾਨ, ਪੜ੍ਹੇ ਲਿਖੇ, ਬੜੀਆਂ ਮਿੱਠੀਆਂ ਗੱਲਾਂ ਕਰਨ ਵਾਲੇ, ਆਪਣੇ ਜਾਲ ਵਿੱਚ ਫਸਾਉਣ ਵਾਲੇ। ਆਂਦਾ ਬਹੁਤ ਵੇਖੇ, ਜੇ ਕਦੇ ਸਾਨੂੰ ਇਹ ਪੰਗਤੀਆਂ ਆਪਣੇ ਜੀਵਨ ਵਿੱਚ ਢਾਲ ਲਈਏ ਤਾਂ ਅਸੀਂ ਕਦੇ ਕਿਸੇ ਪਖੰਡੀ ਦੇ ਕੋਲ ਜਾਵਾਂਗੇ ਨਹੀਂ, ਕਦੇ ਭੁੱਲ ਕੇ ਵੀ। ਰਹੋ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿੱਠੇ। ਸੰਨਿਆਸੀ ਤਪਸੀਏ, ਤਪ ਕਰਨ ਵਾਲੇ, ਹੋਰ ਜਿਹੜੇ ਬਾਹਰ ਜੰਗਲਾਂ 'ਚ ਰਹਿਣ ਵਾਲੇ ਉਹਨਾਂ ਨੂੰ ਸੰਨਿਆਸੀ ਆਉਂਦੇ ਹੈ। ਘਰ ਬਾਰ ਤਿਆਗ ਕੇ ਉਹਨਾਂ ਕੋਲ ਵੀ ਗਿਆ, ਜੰਗਲਾਂ 'ਚ ਫਿਰਿਆ। ਸੰਨਿਆਸੀ ਤਪਸੀਏ, ਮੁੱਖੋਂ ਇਹ ਪੰਡਿਤ ਮਿੱਠੇ। ਇਹ ਬੜੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਵੀ ਵੇਖੇ। ਅਤੇ ਇੱਕ ਪੰਗਤੀ ਜਾਂਦੇ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਕਹਿਣੀ ਤਾਂ ਹੈ ਸੀ ਪਰ ਰਹਿਣੀ ਨਹੀਂ ਸੀ। ਮੇਰੇ ਮਨ ਵਿੱਚ ਖੁਸ਼ੀ ਨਹੀਂ ਆਈ, ਮੇਰੇ ਮਨ ਵਿੱਚ ਆਨੰਦ ਨਹੀਂ ਆਇਆ। ਅਤੇ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਤੁਹਾਡੇ ਦਰਸ਼ਨ ਕੀਤੇ ਨੇ ਮੇਰੇ ਮਨ ਨੂੰ ਸ਼ਾਂਤੀ ਆ ਗਈ ਹੈ। ਇਸ ਅੰਮ੍ਰਿਤਸਰ ਦੀ ਧਰਤੀ ਉੱਤੇ ਉਹ ਭਟਕਦਾ ਹੋਇਆ ਇੱਕ ਸਾਲ ਬਾਅਦ ਭਿੱਖਾ ਭੱਟ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ 'ਚ ਆਇਆ ਤਾਂ ਸ਼ਾਂਤੀ ਮਿਲ ਗਈ। ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਕਿਰਪਾ ਕਰਦੇ ਨੇ ਕਿ ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਜਿਨ੍ਹਾਂ ਸੰਤਾਂ ਦਾ ਮਿਲਾਪ ਦੇ ਨਾਲ ਭੇਟ ਹੁੰਦਾ ਹੈ, ਮਿਲਾਪ ਹੋਣਾ, ਮਿਲਾਪ ਹੋਇਆ ਨਾ, ਉਹਨਾਂ ਦੀ ਸੰਗਤ ਮਿਲੀ ਹੈ, ਅਤੇ ਕੀ ਹੋਇਆ ਫਿਰ ਉਹ ਵਾਹਿਗੁਰੂ ਪਰਮਾਤਮਾ ਮੈਨੂੰ ਚੇਤੇ ਆ ਗਿਆ। ਕਿਉਂਕਿ ਇਸ ਅੰਮ੍ਰਿਤਸਰ ਦੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦੀ ਸੰਪੂਰਨਤਾ ਹੋਈ ਹੈ ਨਾ, ਉਦੋਂ ਕੁਝ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਸ ਸਮੇਂ ਦੀ ਚੱਲਦੀ ਮਰਯਾਦਾ ਅਨੁਸਾਰ ਅਤੇ ਬੇਨਤੀ ਕੀਤੀ। ਆਖਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੰਪੂਰਨਤਾ ਹੋਈ ਹੈ ਅਤੇ ਇਸ ਖੁਸ਼ੀ ਵਿੱਚ ਤੁਸੀਂ ਜਿਹੜਾ ਪਹਿਲਾ ਥਾਲ ਹੈ ਉਹ ਕਿਹਦੇ ਅੱਗੇ ਰੱਖੋਗੇ? ਖਿਆਲ ਕੀਤਾ, ਕਿਉਂਕਿ ਗੁਰੂ ਸਾਹਿਬ ਮਾਰ ਸੱਚੇ ਪਾਤਸ਼ਾਹ ਸਿੱਖਾਂ ਦਾ ਬੜਾ ਮਾਣ ਤਾਨ ਕਰਦੇ ਸੀ ਕਿ ਕਿਸੇ ਸੰਤ ਅੱਗੇ ਰੱਖੋਗੇ? ਮਹਾਰਾਜ ਆਖਣ ਲੱਗਾ ਕਿਸੇ ਪ੍ਰੋਹਤ ਅੱਗੇ ਰੱਖੋਗੇ, ਪੰਡਿਤ ਅੱਗੇ? ਮਹਾਰਾਜ ਨੇ ਆਖਿਆ ਭਾਈ ਸਾਡਾ ਪ੍ਰੋਹਤ ਭਾਈ ਬੰਨੋ ਹੈ, ਇਹ ਮਾਂਗੜ ਦੇ ਰਹਿਣ ਵਾਲਾ ਗੁਰੂ ਕਾ ਬੜਾ ਪਰਮ ਪਿਆਰਾ ਸਿੱਖ ਹੋਇਆ ਹੈ, ਭਾਈ ਬੰਨੋ। ਠੀਕ, ਮਹਾਰਾਜ ਨੇ ਪਹਿਲਾ ਥਾਲ ਮੰਗਾ ਕੇ ਇੰਨਾ ਸਤਿਕਾਰ ਕੀਤਾ ਕਿ ਭਾਈ ਬੰਨੋ ਅੱਗੇ ਉਹ ਥਾਲ ਰੱਖਿਆ ਅਤੇ ਫਿਰ ਭਾਈ ਬੰਨੋ ਜੀ ਦਾ ਉਹਨੇ ਗੁਰੂ ਚਰਨਾਂ 'ਤੇ ਸਿਰ ਨਵਾ ਕੇ ਆਖਿਆ ਮਹਾਰਸ਼ੀ ਪਾਤਸ਼ਾਹ, ਮੈਂ ਤਾਂ ਇੱਕ ਤੁਹਾਡਾ ਨਿਮਾਣਾ ਸਿੱਖ ਹਾਂ, ਮੇਰੇ ਤੋਂ ਬਹੁਤ ਜ਼ਿਆਦਾ ਸੇਵਾ ਕਰਨ ਵਾਲੇ ਇੱਥੇ ਗੁਰੂ ਕੇ ਸਿੱਖ ਬੈਠੇ ਨੇ, ਇਹ ਤਾਂ ਮਹਾਰਾਜ ਤੁਹਾਡਾ ਪ੍ਰਸ਼ਾਦ ਹੈ ਅਤੇ ਇਹ ਸੰਗਤ ਵਿੱਚ ਮੈਂ ਵਰਤਾਵਾਂਗਾ। ਉੱਥੇ ਬੈਠੇ ਸਾਰੇ ਗੁਰਸਿੱਖਾਂ ਵਿੱਚ ਉਹ ਥਾਲ ਦੇ ਵਿੱਚ ਜੋ ਵੀ ਭੋਜਨ ਪਿਆ ਹੋਇਆ ਸੀ ਸਾਰਿਆਂ ਨੂੰ ਵਰਤਾ ਦਿੱਤਾ। ਹਜ਼ੂਰ ਬੜੇ ਪ੍ਰਸੰਨ ਹੋਏ, ਬੜੇ ਵਰ ਦਿੱਤੇ ਭਾਈ ਬੰਨੋ ਨੂੰ, ਬੜੇ ਬਚਨ ਕੀਤੇ, ਉਹ ਇਤਿਹਾਸ ਨੇ ਸਾਂਭ ਕੇ ਰੱਖੇ ਹੋਏ ਨੇ। ਅਤੇ ਇਸ ਕਰਕੇ ਭਾਈ ਬੰਨੋ ਨੂੰ ਆਖਿਆ, ਭਾਈ ਬੰਨੋ ਤੂੰ ਮੇਰਾ ਬੜਾ ਪਿਆਰਾ ਸਿੱਖ ਹੈ, ਤੇਰਾ ਨਾਮ ਸਦਾ ਇਤਿਹਾਸ ਵਿੱਚ ਚਮਕਦਾ ਰਹੇਗਾ। ਇਹ ਹੈ ਗੁਰੂ ਕੇ ਸਿੱਖ, ਇਹ ਨੇ ਗੁਰੂ ਕੇ ਸੰਤ। ਗੁਰੂ ਕਿਹਨਾਂ ਨੂੰ ਸੰਤ ਕਹਿੰਦੇ ਨੇ? ਉਹ ਆਪਣੇ ਗੁਰਸਿੱਖਾਂ ਨੂੰ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ, ਸਾਡੀ ਵੀ ਮੁਕਤੀ ਹੋ ਜਾਏ, ਗੁਰਸਿੱਖਾਂ ਦੀ ਸਾਨੂੰ ਧੂੜੀ ਬਖਸ਼ੋ। ਅਤੇ ਮਹਾਰਸ਼ੇ ਪਾਤਸ਼ਾਹ ਦੇ ਹੈ ਕਿ ਮੈਂ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਹਾਂ, ਵਾਰੀ ਜਾਂਦਾ ਹਾਂ, ਇਹੋ ਮਨ ਸੰਤਨ ਕੈ ਬਲਿਹਾਰੀ, ਇਹ ਮੇਰਾ ਮਨ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਹੈ। ਇਸ ਹੁਕਮਨਾਮੇ ਦੀ ਇਹ ਰਹਾਉ ਦੀ ਪੰਕਤੀ ਜਿਹੜੀ ਹੈ, ਇਹ ਸਾਰਾ ਇਹਦਾ ਅਰਥ ਇਸ ਪੰਕਤੀ ਦੇ ਦਾਲੇ ਦਾਲੇ ਹੀ ਆ ਰਿਹਾ ਹੈ, ਘੁੰਮ ਰਿਹਾ ਹੈ। ਕਿਉਂਕਿ ਕਿਹਨਾਂ ਸੰਤਾਂ ਦੇ, ਉਹਨਾਂ ਕਿਹੜੇ ਗੁਰਮੁਖਾਂ ਦੇ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਜਿਨ੍ਹਾਂ ਦੇ ਮਿਲਾਪ ਦੇ ਨਾਲ ਆਨੰਦ ਆ ਜਾਵੇ, ਮਨ ਵਿੱਚ ਖੇੜਾ ਆ ਜਾਏ, ਉਹ ਹੁੰਦਾ ਹੈ ਅਸਲੀ ਸਤਿਗੁਰੂ। ਹਜ਼ੂਰਾਂ ਦੇ ਕਿ ਮੈਂ ਉਹਨਾਂ ਸੰਤਾਂ ਤੋਂ ਸਦਕੇ ਹਾਂ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਉਹ ਪਰਮਾਤਮਾ ਚੇਤੇ ਆਉਂਦਾ ਹੈ।
ਸੰਗਤ ਕਰਤ ਸੰਤੋਖ ਮਨ ਪਾਇਆ।
ਹਾਂ, ਜਿਨ੍ਹਾਂ ਦੀ ਸੰਗਤ ਕਰਕੇ ਮਨ ਦੇ ਅੰਦਰ ਸੰਤੋਖ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਰੁੱਝਾ ਹੋਇਆ ਸੀ, ਭਟਕਦਾ ਫਿਰਦਾ ਸੀ, ਇਹ ਗੁਰੂ ਸਾਹਿਬ ਦਾ ਨਹੀਂ, ਇਹ ਸਾਡੇ ਵਾਸਤੇ ਸਿੱਖਿਆ ਅਸਲ ਵਿੱਚ, ਕਿ ਜਿਹੜਾ ਮਨ ਤ੍ਰਿਸ਼ਨਾ ਦੇ ਮਗਰ ਲੱਗ ਕੇ ਦੌੜ ਰਿਹਾ ਸੀ, ਜਿਹਦੇ ਸੰਬੰਧ ਵਿੱਚ ਆਖਿਆ ਹੈ ਕਿ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਬੁਝਦੀ ਨਹੀਂ। ਪਰ ਜਦੋਂ ਗੁਰੂ ਦੀ ਸੰਗਤ ਵਿੱਚ ਮਨੁੱਖ ਆ ਗਿਆ, ਫਿਰ ਉਹਨੂੰ ਸੰਤੋਖ ਦੀ ਪ੍ਰਾਪਤੀ ਹੋ ਗਈ। ਮਹਿਮਾ ਪ੍ਰਕਾਸ਼ ਵਾਰਤਕ ਦੇ ਵਿੱਚ ਇੱਕ ਸਾਖੀ ਆਉਂਦੀ ਹੈ, ਸਰੂਪਦਾਸ ਭੱਲੇ ਨੇ ਉਹ ਇਤਿਹਾਸ ਲਿਖਿਆ, ਬੜਾ ਪੁਰਾਤਨ ਇਤਿਹਾਸ ਹੈ, ਸੂਰਜ ਪ੍ਰਕਾਸ਼ ਤੋਂ ਪਹਿਲਾਂ ਦਾ ਹੈ, ਇਹ ਗੁਰੂ ਕਾਲ ਤੋਂ ਥੋੜ੍ਹਾ ਸਮਾਂ ਹੀ ਬਾਅਦ ਉਹ ਇਤਿਹਾਸ ਲਿਖਿਆ ਗਿਆ ਹੈ। ਉਹਦੇ ਵਿੱਚ ਸਾਖੀ ਆਉਂਦੀ ਹੈ ਸ਼ੀਂਹੇ ਉੱਪਲ ਦੀ। ਸ਼ੀਆਂ ਉੱਪਲ ਗੁਰੂ ਕਾ ਸਿੱਖ ਖਡੂਰ ਸਾਹਿਬ ਦੇ ਵਿੱਚ ਰਹਿੰਦਾ ਸੀ। ਗੱਲ ਸੰਤੋਖ ਦੀ ਹੈ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ ਸੀ, ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਸੀ। ਹੁਣ ਘਰ ਵਿੱਚ ਗਰੀਬੀ ਤਾਂ ਕਈ ਵਾਰ ਆਉਂਦੀ ਰਹਿੰਦੀ ਹੈ। ਘਰ ਵਿੱਚ ਕੁਦਰਤੀ ਗਰੀਬੀ ਆਈ ਹੋਈ ਸੀ ਅਤੇ ਖਡੂਰ ਸਾਹਿਬ ਹੀ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇੱਕ ਦੁਕਾਨ ਪਾਈ ਸੀ ਸੌਦੇ ਦੀ, ਕਿਉਂਕਿ ਪਿਤਾ ਪੁਰਖੀ ਕਾਰੋਬਾਰ ਸੀ ਆਪਣੀ ਹੱਟੀ ਜਿਹਨੂੰ ਆਖ ਦਿੰਦੇ ਹਾਂ, ਹੱਟੀ ਪਾਈ ਸੀ, ਦੁਕਾਨ ਪਾਈ ਸੀ। ਅਤੇ ਸ਼ੀਆਂ ਉੱਪਲ ਉਹਦੇ ਘਰ ਬੱਚੇ ਨੇ ਜਨਮ ਲਿਆ ਅਤੇ ਘਰ ਵਿੱਚ ਆਟਾ ਵੀ ਹੈ ਨਹੀਂ ਸੀ। ਇਸ ਗੱਲ ਦਾ ਪਤਾ ਭਾਈ ਲਹਿਣਾ ਜੀ ਨੂੰ ਲੱਗਾ, ਇਹ ਉਹਦੀ ਦੁਕਾਨ 'ਤੇ ਗਿਆ, ਆਖਣ ਲੱਗਾ ਮੈਨੂੰ ਇੰਨਾ ਕੁ ਆਟਾ ਦੇ ਦਿਓ, ਪੈਸੇ ਦਿੱਤੇ। ਅਤੇ ਉਦੋਂ ਦੇ ਜਿਹੜੇ ਤੋਲ ਸਨ ਨਾ, ਉਹ ਮਿਣਤੀਆਂ ਸੀ ਉਹ ਕਈ ਵਾਰਾਂ ਬੁੱਕਾਂ ਦੀਆਂ ਕਰਦੇ ਹੁੰਦੇ ਸੀ। ਅਤੇ ਧੰਨ ਭਾਈ ਲਹਿਣਾ ਜੀ ਨੇ ਉਹ ਜਿੰਨੇ ਆਟੇ ਦੇ ਇੱਕ ਦੋ ਬੁੱਕ ਬਣਦੇ ਸੀ ਉਹ ਦੇ ਕੇ ਦੋ ਬੁੱਕ ਉੱਪਰ ਪਾ ਤੇ ਕਿ ਇਹ ਗਰੀਬ ਸਿੱਖ ਹੈ, ਚਲੋ ਇਹਨੂੰ ਘਰ ਲੋੜ ਹੈ, ਬੱਚੇ ਨੇ ਜਨਮ ਲਿਆ ਹੈ। ਅਤੇ ਸ਼ੀਏ ਉੱਪਲ ਦੇ ਅੱਖਾਂ ਵਿੱਚ ਆਂਸੂ ਆ ਗਏ, ਰੋ ਪਿਆ। ਭਾਈ ਲਹਿਣਾ ਜੀ ਨੇ ਪੁੱਛਿਆ, ਸ਼ੀਆਂ ਕੀ ਗੱਲ ਹੈ? ਆਂਦਾ ਬਹੁਤ ਮਾੜਾ ਕੀਤਾ ਤੁਸੀਂ, ਇਸ ਕਰਕੇ ਇਹ ਆਟਾ ਵੱਧ ਕਿਉਂ ਪਾਇਆ, ਇਹ ਮੈਂ ਪਰਾਇਆ ਹੱਕ ਜਿਹੜਾ ਉਹ ਨਹੀਂ ਲਿਜਾਣਾ, ਆਪਣੇ ਬੱਚਿਆਂ ਨੂੰ ਆਪਣੇ ਘਰ ਵਿੱਚ ਮੈਂ ਨਹੀਂ ਵਰਤਣਾ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਦੋਵੇਂ ਬੁੱਕ ਬਾਹਰ ਕੱਢ ਦਿੱਤੇ। ਇਹ ਗੁਰੂ ਕੇ ਸਿੱਖ ਨੂੰ ਗੁਰੂ ਦੀ ਸੰਗਤ ਕਰਕੇ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਹੁਣ ਆਪਾਂ ਕਈ ਵਾਰਾਂ ਵੇਖਦੇ ਹਾਂ ਨਾ, ਵਰਤ ਰੱਖਦੇ ਆ ਲੋਕ ਵਰਤ, ਗੁਰਮਤ ਵਰਤ ਦੇ ਸਹਿਮਤ ਨਹੀਂ, ਪਰ ਗੁਰੂ ਨੇ ਆਖਿਆ ਗੁਰੂ ਕਿਹਾ ਸਿੱਖਾ ਤੈਨੂੰ ਵਰਤ ਅਸੀਂ ਸਮਝਾਉਂਦੇ ਹਾਂ, ਉਹ ਹੈ ਮਨ ਸੰਤੋਖ ਸਰਬਜੀ ਦਇਆ ਇਨਬਿਧ ਵਰਤ ਸੰਪੂਰਨ ਭਇਆ। ਗੁਰੂ ਕਿਹਾ ਸਿੱਖਾ ਤੇਰੇ ਮਨ ਵਿੱਚ ਸੰਤੋਖ ਹੋਵੇ, ਤੇਰੇ ਮਨ ਵਿੱਚ ਸਾਰਿਆਂ ਉੱਤੇ ਦਇਆ ਕਰਨ ਦਾ ਸੁਭਾਅ ਹੋਵੇ, ਤੂੰ ਸਾਰਿਆਂ ਉੱਤੇ ਦਇਆ ਕਰਦਾ ਹੋਵੇਂ ਅਤੇ ਇਹ ਵਰਤ ਤੇਰਾ ਪ੍ਰਵਾਨ ਹੋਵੇਗਾ। ਪੁੱਤਰਾ ਤਾਂ ਗੁਰੂ ਸਾਹਿਬਾਂ ਨੇ ਆਖਿਆ ਛੋਡਾ ਹੈ ਅੰਨ ਕਰੇ ਪਾਖੰਡ, ਨਾ ਸੁਹਾਗਣ ਨਾ ਓਏ ਰੰਡ, ਜਗਮੈ ਬਗਤੇ ਦੁੱਧਾ ਧਾਰੀ, ਗੁਪਤੀ ਖਾਵੇ ਵਟਕਾ ਸਾਰੀ। ਗੁਪਤ ਸਭ ਕੁਛ ਖਾਈ ਜਾਣਾ, ਬਾਹਰ ਆਖਣਾ ਕਿ ਅਸੀਂ ਤਾਂ ਥੋੜ੍ਹੇ ਜਿਹੇ ਦੁੱਧ 'ਤੇ ਹੀ ਗੁਜ਼ਾਰਾ ਕਰਦੇ ਹਾਂ, ਅਸੀਂ ਵਰਤ ਰੱਖਿਆ ਹੋਇਆ ਹੈ। ਇਹ ਵਰਤ ਗੁਰੂ ਕਿਹਾ ਪਿਆਰਿਆ ਪ੍ਰਵਾਨ ਨਹੀਂ। ਭਗਤ ਕਬੀਰ ਜੀ ਨੇ ਤਾਂ ਬਚਨ ਕਹੇ ਹੋਏ ਨੇ, ਭੁੱਖੇ ਭਗਤ ਨਾ ਕੀ ਜਾਏ, ਜੈ ਮਾਲਾ ਆਪਣੀ ਲੀਜੈ। ਅਤੇ ਭਗਤ ਧੰਨਾ ਜੀ ਆਉਂਦੇ ਨੇ, ਗੋਪਾਲ ਤੇਰਾ ਆਰਤਾ। ਇਹ ਵੇਖੋ ਜਿਹੜਾ ਆਰਤਾ ਸ਼ਬਦ ਹੈ ਨਾ, ਬੜੇ ਭਾਵਪੂਰਤੇ ਦੇ ਅਰਥ ਹੈ ਜਦੋਂ ਆਪਾਂ ਸਮਝੀਏ। ਕਈ ਵਾਰਾਂ ਸਾਡੀ ਸਮਝ ਵਿੱਚ ਪੈਂਦਾ ਹੈ ਕਿ ਦੂਜੇ ਭਗਤਾਂ ਨੇ ਆਰਤੀ ਕੀਤੀ ਸੀ ਅਤੇ ਜਿਹੜਾ ਧੰਨਾ ਸੀ ਨਾ ਇਹ ਜੱਟ ਸੀ, ਜੱਟ ਦਾ ਆਰਤਾ ਲਿਖਿਆ ਵੀ ਹੋਇਆ ਹੈ। ਲੋਕਾਂ ਦੀਆਂ ਬੋਲੀਆਂ ਅਤੇ ਸਿੰਘਾਂ ਦਾ ਬੋਲਾ ਹੈ, ਇਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ। ਲੋਕਾਂ ਦੀਆਂ ਹੋਲੀਆਂ ਅਤੇ ਖਾਲਸੇ ਦਾ ਹੋਲਾ ਹੈ। ਉਹ ਕਈ ਵਾਰ ਅਸੀਂ ਸਮਝ ਲੈਂਦੇ ਹਾਂ ਕਿ ਦੂਜੇ ਭਗਤਾਂ ਦੀਆਂ ਅਤੇ ਵਿਚਾਰਾ ਕੋਈ ਸ਼ਿੰਬਾ ਹੋਇਆ, ਸੈਣ ਨਾਈ ਹੋਇਆ, ਉਹ ਤਾਂ ਉਹਨਾਂ ਆਰਤੀਆਂ ਕੀਤੀਆਂ ਅਤੇ ਇਹ ਸੀ ਜੱਟ ਅਤੇ ਇਹਨੇ ਆਖਿਆ ਮੇਰਾ ਆਰਤਾ, ਗੋਪਾਲ ਤੇਰਾ ਆਰਤਾ। ਅਸਲ ਵਿੱਚ ਇਹਦਾ ਅਰਥ ਇਹ ਨਹੀਂ, ਨਾ ਇਸ ਸ਼ਬਦ ਦਾ ਕੋਈ ਆਰਤੀ ਦੇ ਨਾਲ ਸੰਬੰਧ ਹੈ, ਪੜ੍ਹਿਆ ਜਾਂਦਾ ਹੈ। ਉਹ ਆਉਂਦੇ ਕਿ ਮੈਂ ਤੇਰਾ ਦੁਖੀਆ ਭਗਤ ਹਾਂ, ਹੇ ਗੋਪਾਲ, ਹੇ ਧਰਤੀ ਦੇ ਆ ਮਾਲਕਾ, ਧਰਤੀ ਦੀ ਰੱਖਿਆ ਕਰਨ ਵਾਲੇ, ਗੋ ਮੈਣੇ ਧਰਤੀ, ਗੋ ਮੈਣੇ ਇੰਦਰੀਆਂ, ਇਹਦੇ ਬੜੇ ਅਰਥ ਹੈ। ਅਤੇ ਉਹਨਾਂ ਦੇ ਗੋਪਾਲ, ਹੇ ਧਰਤੀ ਦਾ ਰੱਖਕ ਪਾਲਣ ਕਰਨ ਵਾਲਾ, ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਹੇ ਪਰਮਾਤਮਾ, ਗੋਪਾਲ ਤੇਰਾ ਆਰਤਾ, ਮੈਂ ਤੇਰਾ ਸੇਵਕ ਹਾਂ ਅਤੇ ਮੈਂ ਆਰਤਾ ਦੁਖੀਆ ਹਾਂ। ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨੀ ਹੈ। ਕੀ ਕਰਨੀ ਹੈ? ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹੜੇ ਤੇਰੇ ਭਗਤੀ ਕਰਦੇ ਨੇ ਤੇਰੀ, ਮੈਨੂੰ ਪਤਾ ਲੱਗਾ ਉਹਨਾਂ ਦੇ ਤੂੰ ਸਾਰੇ ਕਾਰਜ ਸਵਾਰ ਦਿੰਦਾ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਅਤੇ ਮੈਨੂੰ ਕੀ ਲੋੜ ਹੈ? ਦਾਲ ਸਿੱਧਾ ਮਾਂਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪਨੀਆਂ ਸ਼ਾਦਨ ਨੀਕਾ, ਪਨੀਆਂ ਮੈਨੇ ਜੋੜਾ ਪਾਉਣ ਵਾਲਾ, ਸ਼ਾਦਨ ਮੈਨੇ ਬਸਤਰ। ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ, ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਇਹ ਮੈਂ ਮੰਗਦਾ ਹਾਂ। ਮੈਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਮੈਨੂੰ ਸਫ਼ਰ ਕਰਨ ਵਾਸਤੇ ਘੋੜੀ ਦੀ ਵੀ ਲੋੜ ਹੈ, ਚੰਗੇ ਮੇਰੇ ਬਸਤਰ ਹੋਣ, ਘਰ ਵਾਲੀ ਆਗਿਆਕਾਰ ਹੋਵੇ। ਇਸ ਵਾਸਤੇ ਮਹਾਰਾਜੇ ਤੇਰੇ ਤੋਂ ਮੰਗਦਾ, ਮੈਂ ਤੇਰਾ ਦੁਖੀਆ ਭਗਤ ਹਾਂ ਅਤੇ ਭੁੱਖੇ ਰਹਿਣਾ। ਮੈਂ ਇੱਕ ਸਾਖੀ ਪੜ੍ਹੀ ਸੀ ਕਿਸੇ ਦੀ ਲਿਖੀ ਹੋਈ ਕਿ ਇੱਕ ਸੱਜਣ ਕਵੀ ਸੀ, ਉਹ ਬੜੀਆਂ ਸੁੰਦਰ ਕਵਿਤਾਵਾਂ ਲਿਖਦਾ ਸੀ ਅਤੇ ਲਿਖਦਾ ਸੀ ਚੰਦ ਨੂੰ ਮੁਖਾਤਬ ਕਰਕੇ। ਉਹਨੂੰ ਆਉਂਦਾ ਹੁੰਦਾ ਸੀ ਕਿ ਤੂੰ ਜੱਦੀ ਪੁਰਸ਼ੀ ਮਾਮਾ ਹੈ, ਤੂੰ ਦਾਦੇ ਦਾ ਵੀ ਮਾਮਾ, ਤੂੰ ਪਿਓ ਦਾ ਵੀ ਮਾਮਾ, ਤੂੰ ਪੁੱਤ ਦਾ ਵੀ, ਪੜੋਤੇ ਦਾ ਵੀ, ਤੂੰ ਸਾਰੀਆਂ ਦੁਨੀਆ ਦਾ ਹੀ ਮਾਮਾ ਹੈ। ਕਦੇ ਸੂਰਜ ਨੂੰ ਕਿਸੇ ਮਾਮਾ ਨਹੀਂ ਆਖਿਆ, ਉਹਨੂੰ ਚੰਦਾ ਮਾਮਾ ਆਉਂਦੇ ਆ ਜਾਂ ਚੰਦ ਮਾਮਾ ਕਹਿੰਦੇ ਨੇ। ਕੋਈ ਸੋਭਾ ਵੀ ਦੇਣੀ ਹੋਵੇ ਤਾਂ ਚੰਦ ਵਰਗਾ ਕਹਿੰਦੇ, ਬੜਾ ਸੁੰਦਰ ਹੈ। ਅਤੇ ਇੱਕ ਦਿਨ ਉਹ ਵਿਚਾਰਾ ਢਿੱਡੋਂ ਭੁੱਖਾ ਸੀ, ਨਦੀ ਦੇ ਕਿਨਾਰੇ ਉੱਤੇ ਬੈਠਾ ਹੋਇਆ ਕਵਿਤਾ ਲਿਖਦਾ ਅਤੇ ਚੰਦ ਵੱਲੇ ਵੇਖ ਰਿਹਾ। ਰਾਤ ਨੂੰ ਆਂਦਰਾਂ ਸੜਦੀਆਂ ਹੈ ਭੁੱਖ ਦੇ ਨਾਲ, ਆਂਦਾ ਚੰਦ ਨੂੰ ਆਂਦਾ ਹੈ ਕਿ ਅੱਜ ਮੈਂ ਤੇਰੀ ਕੀ ਕਵਿਤਾ ਲਿਖਾਂ, ਅੱਜ ਤਾਂ ਤੂੰ ਵੀ ਮੈਨੂੰ ਰੋਟੀ ਵਰਗਾ ਹੀ ਜਾਪਦਾ, ਇੰਨੇ ਨੇੜੇ ਹੋਵੇਂ ਅਤੇ ਮੈਂ ਰੋਟੀ ਦੀ ਥਾਂ ਤੈਨੂੰ ਹੀ ਖਾ ਲਵਾਂ। ਇਸ ਕਰਕੇ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਾਜ ਜੀ ਜੋ ਉਪਦੇਸ਼ ਦਿੰਦੇ ਨੇ ਉਹ ਅੰਨ ਪਾਣੀ ਛੱਡਣ ਦਾ ਨਹੀਂ ਦਿੰਦੇ। ਕਿਉਂਕਿ ਫਰੀਦ ਸਾਹਿਬ ਜੀ ਦਾ ਆ ਪਿੱਛੇ ਉਹਨਾਂ ਦਾ ਜਨਮ ਦਿਹਾੜਾ ਲੰਘ ਕੇ ਗਿਆ ਹੈ। ਉਹਨਾਂ ਦੇ ਬੜੇ ਐਸੇ ਸਲੋਕ ਨੇ ਜਿਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਸਾਖੀਆਂ ਜੋੜੀਆਂ ਗਈਆਂ ਨੇ ਕਿ ਫਰੀਦਾ ਰੋਕਟੀ ਮੇਰੀ ਕਾਠ ਕੀ ਲੱਕੜ ਦੀ, ਲਾਵਣ ਮੇਰੀ ਭੁੱਖ, ਸਬਜ਼ੀ ਜਿਹੜੀ ਹੈ ਉਹ ਮੇਰੀ ਭੁੱਖ ਹੈ, ਪਰ ਉਹ ਲੱਕੜ ਦੀ ਕਿਹੜੀ ਹੈ? ਉਹ ਧਰਮ ਦੀ ਕਿਰਤ, ਧਰਮ ਦੀ ਕਿਰਤ ਦੀ ਮੇਰੀ ਰੋਟੀ ਹੈ। ਭਾਵੇਂ ਉਹ ਲੱਕੜ ਵਰਗੀ ਸੁੱਕੀ ਹੋਵੇ, ਉਹ ਵੀ ਅੰਮ੍ਰਿਤ ਵਰਗੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਆ ਭਾਈ ਸੰਤਾਂ ਦੀ ਸੰਗਤ ਕਰਕੇ ਅਤੇ ਮਨ ਵਿੱਚ ਸੰਤੋਖ ਆ ਜਾਂਦਾ ਹੈ। ਮੈਂ ਕਿਸੇ ਵਿਦਵਾਨ ਕੋਲੋਂ ਥੋੜ੍ਹੇ ਜਿਹੇ ਗੀਤਾ ਦੇ ਅਰਥ ਸਮਝ ਰਿਹਾ ਸੀ। ਉਹ ਬੜਾ ਵਿਦਵਾਨ ਸੀ ਗੀਤਾ ਦਾ, ਕੁਝ ਕੁ ਸਲੋਕ ਮੈਂ ਉਹਦੇ ਤੋਂ ਪੜ੍ਹੇ ਸਨ। ਉਹਨਾਂ ਸਲੋਕਾਂ ਦੇ ਵਿੱਚ ਇੱਕ ਇਹ ਤਾਤਪਰਜ ਲਿਖਿਆ ਹੋਇਆ ਸੀ ਕਿ ਜਿਹੜਾ ਮਨ ਹੈ ਇਹ ਪਾਣੀ ਤੋਂ ਪੈਦਾ ਹੋਇਆ। ਉਦੋਂ ਕੋਈ ਸਮਝ ਨਹੀਂ ਸੀ ਹੈਗੀ, ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਹੈ। ਅਤੇ ਬੜੀ ਮਨ ਦੇ ਵਿੱਚ ਹੈਰਾਨੀ ਆਉਂਦੀ ਸੀ, ਪੜ੍ਹ ਤੇ ਲਿਆ ਅਤੇ ਨਾ ਇਹਦਾ ਨਿਰਣਾ ਕਰਕੇ ਆਪਦੇ ਉਸ ਪੜ੍ਹਾਉਣ ਵਾਲੇ ਉਸਤਾਦ ਤੋਂ ਪੁੱਛਿਆ ਕਿ ਮਨ ਜਿਹੜਾ ਪਾਣੀ ਤੋਂ ਕਿਵੇਂ ਪੈਦਾ ਹੋਇਆ। ਫਿਰ ਉਪਰੰਤ ਮਹਾਰਾਜ ਨੇ ਜੋ ਕਿਰਪਾ ਕੀਤੀ ਹੈ, ਥੋੜ੍ਹਾ ਜਿਹਾ ਗੁਰਮਤ ਵੱਲੇ ਜਦੋਂ ਝੁਕਾਓ ਹੋਇਆ ਹੈ ਅਤੇ ਸਮਝ ਪਈ ਕਿ ਜਿਹੜਾ ਮਨ ਹੈ ਇਹ ਪਾਣੀ ਤੋਂ ਕਿਉਂ ਪੈਦਾ ਹੋਇਆ। ਪਾਣੀ ਜਿਹੜਾ ਨਾ ਉਹ ਸੰਗਤ ਦੀ ਰੰਗਤ ਬੜੀ ਛੇਤੀ ਕਬੂਲਦਾ ਹੈ। ਇੱਕ ਉਹ ਪਾਣੀ ਜਿਹੜਾ ਥੋੜ੍ਹਾ ਜਿਹਾ ਵੀ ਹਵਾ ਦਾ ਬੁੱਲਾ ਆਉਣ 'ਤੇ ਉਹ ਡੋਲਦਾ ਰਹਿੰਦਾ, ਹਿੱਲਦਾ ਰਹਿੰਦਾ। ਇਸ ਵਾਸਤੇ ਇਹ ਜਿਹੜਾ ਮਨ ਹੈ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ, ਇਹ ਸੰਗਤ ਦੀ ਰੰਗਤ ਬੜੀ ਛੇਤੀ ਕਬੂਲਦਾ ਹੈ। ਇਹ ਜਿਹੋ ਜਿਹੀ ਸੰਗਤ ਵਿੱਚ ਚਲਾ ਜਾਵੇ ਉਹੋ ਜਿਹੀ ਰੰਗਤ ਇਹਨੂੰ ਬਹੁਤ ਜਲਦੀ ਆ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਤਸੰਗਤ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਹੈ। ਵਿੱਚ ਸੰਗਤ ਹਰ ਪ੍ਰਭ ਵੱਸੇ ਜੀਓ, ਆਖਿਰ ਪਰਮਾਤਮਾ ਵੀ ਸਤਸੰਗਤ ਵਿੱਚ ਵੱਸਦਾ ਹੈ। ਕਮਰਸ ਚ ਪਾਤਸ਼ਾਹ ਆਉਂਦੇ ਆ, ਜਦੋਂ ਸੰਤਾਂ ਦੀ ਗੁਰੂ ਦੀ ਸੰਗਤ ਵਿੱਚ ਇਹ ਮਨੁੱਖ ਆਇਆ ਅਤੇ ਇਹਦੇ ਮਨ ਦੇ ਵਿੱਚ ਸੰਤੋਖ ਆ ਗਿਆ, ਟਿਕਾਓ ਆ ਗਿਆ ਹੈ।
ਸੰਤ ਹੈ ਚਰਨ ਮਾਥਾ ਮੇਰੋ ਪਾਉਤ,
ਹਜ਼ੂਰ ਕਿਰਪਾ ਕਰਦੇ ਨੇ ਭਾਈ ਮੇਰਾ ਮੱਥਾ ਸਿਰ ਜਿਹੜਾ ਹੈ ਇਹ ਹਮੇਸ਼ਾ ਸੰਤਾਂ ਦੇ ਚਰਨਾਂ ਉੱਤੇ ਹੀ ਪਿਆ ਰਵੇ, ਇਹ ਗੁਰੂ ਦੇ ਚਰਨਾਂ ਉੱਤੇ ਹੀ ਝੁਕਿਆ ਰਵੇ। ਇਹ ਕਿਤੇ ਪਖੰਡੀ ਸੰਤ ਦੀ ਗੱਲ ਨਾ ਸਮਝ ਲਿਓ, ਇਹ ਆ ਸੱਚਾ ਸੰਤ ਗੁਰੂ ਅਤੇ ਜਾਂ ਰੱਬ ਦੇ ਪਿਆਰੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਅਤੇ ਜਿਹੜੇ ਉਸ ਗੁਰੂ ਦੇ ਨਾਲ ਹੋਰ ਮਨੁੱਖਾਂ ਨੂੰ ਜੋੜਦੇ ਨੇ। ਸਾਡੇ ਇਤਿਹਾਸ ਵਿੱਚ ਬੇਅੰਤ ਐਸੀਆਂ ਸਾਖੀਆਂ ਹਨ, ਗੁਰਸਿੱਖਾਂ ਦਾ ਜੀਵਨ ਹੈ, ਉਹਨਾਂ ਕਦੇ ਆਪਣੇ ਸਰੀਰ ਨਾਲ ਨਹੀਂ ਜੋੜਿਆ, ਗੁਰੂ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਸੀ। ਜੇ ਕੋਈ ਝੁਕ ਜਾਂਦਾ ਸੀ ਨਾ ਕਿ ਤੁਸੀਂ ਮੇਰੇ ਗੁਰੂ ਹੋ, ਤੁਸੀਂ ਮੇਰੇ ਮੁਰਸ਼ਦ ਜੇ, ਤਾਂ ਉਹਨਾਂ ਆਖਣਾ ਨਾ ਗੁਰਸਿੱਖਾ ਨਾ ਭਾਈ, ਮੈਂ ਤਾਂ ਅਜੇ ਗੁਰੂ ਕਾ ਸਿੱਖ ਬਣਿਆ ਹੀ ਨਹੀਂ, ਮੈਂ ਤਾਂ ਗੁਰੂ ਕੀ ਸਿੱਖੀ ਦੀ ਕਮਾਈ ਕਰ ਰਿਹਾ ਹਾਂ। ਜਿੱਦਣ ਇਹ ਕਮਾਈ ਸਫਲਾ ਹੋਵੇਗੀ ਫਿਰ ਮੈਂ ਸਿੱਖ ਬਣਾਂਗਾ, ਆ ਤੈਨੂੰ ਮੈਂ ਅਸਲੀ ਗੁਰੂ ਦੇ ਨਾਲ ਜੋੜਾਂ। ਉਹ ਚੋਲੇ ਨਗਰ ਵਿੱਚ ਜਿਹਦਾ ਪਹਿਲਾ ਨਾਮ ਭੈਣੀ ਸੀ, ਇੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਿੱਖ, ਜਿਹਨੇ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਸਿੱਖੀ ਧਾਰਨ ਕੀਤੀ, ਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਦੀ ਕਮਾਈ ਕੀਤੀ, ਉੱਥੇ ਉਹਦਾ ਨਗਰ ਹੈ। ਆਪਣੇ ਨਗਰ ਵਿੱਚ ਬਾਹਰ ਬੈਠਾ ਹੋਇਆ ਇਕਾਂਤ ਵਿੱਚ ਅੰਮ੍ਰਿਤ ਵੇਲੇ ਸਿਮਰਨ ਕਰ ਰਿਹਾ ਹੈ ਅਤੇ ਇੱਥੇ ਇੱਕ ਮੱਝਾਂ ਲੈ ਕੇ ਚੋਰ ਭਜਾਈ ਆਉਂਦਾ ਹੈ, ਮਗਰ ਉਹਦੇ ਬੰਦੇ ਲੱਗੇ ਹੋਏ, ਵਾਰ ਲੱਗੀ ਹੈ ਇਹਦੀ। ਜਿੱਥੇ ਕੁੱਲੀ ਸੀ ਉਹ ਝੌਂਪੜੀ ਬਣਾਈ ਹੋਈ ਸੀ ਸਿਮਰਨ ਕਰਨ ਵਾਸਤੇ, ਉਹਦੇ ਲਾਗੇ ਇੱਕ ਤਲਾਬ ਸੀ ਜਿਹਨੂੰ ਪੁਰਾਤਨ ਸਮੇਂ ਆਪਾਂ ਛੱਪੜ ਵੀ ਆਉਂਦੇ ਸਾਂ, ਅਤੇ ਉਹਦੇ ਕਿਨਾਰੇ 'ਤੇ ਸੀ। ਇੱਥੇ ਆ ਕੇ ਉਸ ਚੋਰ ਨੂੰ ਘੇਰਾ ਪੈ ਗਿਆ, ਮੱਝਾਂ ਉਹਨੇ ਉਸ ਤਲਾਬ ਵਿੱਚ ਵਾੜਤੀਆਂ ਅਤੇ ਆਪ ਉਸ ਗੁਰਸਿੱਖ ਦੇ ਪੈਰੀਂ ਪੈ ਗਿਆ। ਆਖਣ ਲੱਗਾ ਮੈਨੂੰ ਬਾਬਾ ਜੀ ਬਚਾਓ, ਕੋਈ ਪਤਾ ਨਹੀਂ ਸੀ ਇਹ ਬਾਬਾ ਜੀ ਕੌਣ ਹੈ, ਇਹ ਚੋਰ ਕੌਣ ਹੈ। ਉਹਨੇ ਆਖਿਆ ਭਲਿਆ ਲੋਕਾ, ਯਾਦ ਕਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਉਹਨਾਂ ਦਾ ਨਾਮ ਲੈ ਅਤੇ ਵਾਹਿਗੁਰੂ ਵਾਹਿਗੁਰੂ ਜਪ, ਇੱਥੇ ਮੇਰੇ ਕੋਲ ਬੈਠ ਜਾ। ਹੱਥ ਵਾਲਾ ਸਿਮਰਨਾ ਉਹਨੂੰ ਫੜਾ ਦਿੱਤਾ। ਉਸ ਭਾਈ ਅਦਲੀ ਜੀ ਨੂੰ ਤਾਂ ਸਾਰਾ ਇਲਾਕਾ ਹੀ ਜਾਣਦਾ ਸੀ, ਉਹ ਸਾਰੇ ਪਹੁੰਚ ਗਏ ਮੱਝਾਂ ਦੇ ਮਾਲਕ ਅਤੇ ਆ ਕੇ ਘੇਰਾ ਪਾ ਲਿਆ। ਹੁਣ ਉਸ ਗੁਰਸਿੱਖ ਦੇ ਉਸ ਝੌਂਪੜੀ ਤੱਕ ਖੁਰਾ ਜਾਂਦਾ ਹੈ, ਅੱਗੇ ਪੈਰ ਨਿਕਲਦੀ ਨਹੀਂ। ਉਹਨਾਂ ਪੁੱਛਿਆ ਭਾਈ ਅਦਲੀ ਜੀ ਨੂੰ ਕਿ ਮਹਾਂਪੁਰਸ਼ੋ, ਤੁਸੀਂ ਗੁਰੂ ਕੇ ਸਿੱਖ ਹੋ, ਇੱਥੇ ਕਿਤੇ ਚੋਰ ਆਇਆ ਤੁਸੀਂ ਵੇਖਿਆ ਤਾਂ ਨਹੀਂ? ਅਤੇ ਭਾਈ ਸਾਹਿਬ ਆਖਣ ਲੱਗਿਆ ਭਾਈ ਸਾਡੇ ਕੋਲ ਤਾਂ ਇਹੋ ਹੀ ਬੈਠਾ ਹੈ, ਜੇ ਇਹ ਚੋਰ ਹੈ ਤੁਹਾਡਾ ਤਾਂ ਪਕੜ ਲਓ। ਹੁਣ ਇੱਥੇ ਇੱਕ ਬੜੀ ਡੂੰਘੀ ਗੱਲ ਹੈ, ਜੇ ਭਾਈ ਸਾਹਿਬ ਜੀ ਆਉਂਦੇ ਚੋਰ ਨਹੀਂ, ਝੂਠ ਵੀ ਨਹੀਂ ਬੋਲਣਾ, ਉਹਨੂੰ ਬਚਾਉਣਾ। ਉਹ ਆਖਣ ਲੱਗੇ ਨਹੀਂ ਜੀ, ਇਹ ਤਾਂ ਤੁਹਾਡਾ ਕੋਈ ਗੁਰਸਿੱਖ ਸਾਥੀ ਹੈ, ਸਿਮਰਨ ਕਰਨ ਡਿਆ ਹੈ, ਇਹਨੂੰ ਅਸੀਂ ਚੋਰ ਕਿਵੇਂ ਆਖੀਏ? ਅਤੇ ਭਾਈ ਸਾਹਿਬਾਨ ਦੇ ਹੋਰ ਸਾਡੇ ਕੋਲ ਫਿਰ ਕੋਈ ਨਹੀਂ ਆਇਆ, ਇਹੋ ਹੀ ਆਇਆ ਹੈ, ਬਾਕੀ ਜਿਹੜਾ ਤੁਹਾਡਾ ਚੋਰ ਹੈ ਤੁਸੀਂ ਲੱਭ ਲਓ। ਉਹਨਾਂ ਜਦੋਂ ਇਤਿਹਾਸ ਦੱਸਦਾ ਹੈ ਕਿ ਉਹ ਆਪਣੀਆਂ ਮੱਝਾਂ ਵੇਖੀਆਂ ਨਾ ਅਤੇ ਉਹਨਾਂ ਦੇ ਵੀ ਰੰਗ ਤਬਦੀਲ ਹੋਏ ਸੀ, ਉਹਨਾਂ ਨੂੰ ਇਉਂ ਅਨੁਭਵ ਹੋਇਆ ਕਿ ਸਾਡੀਆਂ ਨਹੀਂ। ਆਖਣ ਲੱਗੇ ਨਹੀਂ ਜੀ, ਭੁਲੇਖਾ ਪੈ ਗਿਆ ਹੈ, ਇਹ ਮੱਝਾਂ ਵੀ ਸਾਡੀਆਂ ਨਹੀਂ ਗੀਆਂ, ਇਹ ਚੋਰ ਵੀ ਸਾਡਾ ਨਹੀਂ, ਵਾਪਸ ਚਲੇ ਗਏ। ਅਤੇ ਹੁਣ ਭਾਈ ਵਿਧੀ ਚੰਦ ਭਾਈ ਸਾਹਿਬ ਦੇ ਚਰਨਾਂ 'ਤੇ ਡਿੱਗ ਪਿਆ, ਆਪਣਾ ਸਿਰ ਭਾਈ ਅਦਲੀ ਜੀ ਦੇ ਚਰਨਾਂ 'ਤੇ ਰੱਖਿਆ ਕਿ ਮੈਨੂੰ ਬਖਸ਼ ਲਓ। ਉਹ ਆਖਣ ਲੱਗੇ ਇਹ ਧੰਦਾ ਛੱਡ ਦੇ। ਆਖਿਆ ਜੀ ਛੱਡਿਆ, ਅੱਜ ਤੋਂ ਤੁਸੀਂ ਮੇਰੇ ਮੁਰਸ਼ਿਦ ਹੋ ਗਏ, ਤੁਸੀਂ ਮੇਰੇ ਗੁਰੂ ਹੋ ਗਏ। ਆਉਂਦੇ ਨਾ ਭਾਈ, ਨਾ ਨਾ, ਮੈਂ ਤੇਰਾ ਗੁਰੂ ਨਹੀਂ, ਮੈਂ ਤੇਰਾ ਭਰਾ ਹਾਂ, ਮੈਂ ਗੁਰੂ ਕਾ ਸਿੱਖ ਹਾਂ, ਮੈਂ ਸਿੱਖੀ ਦੀ ਕਮਾਈ ਕਰਦਾ ਹਾਂ, ਆਹ ਤੈਨੂੰ ਗੁਰੂ ਕੋਲ ਲੈ ਕੇ ਚੱਲਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਚਰਨਾਂ 'ਚ ਲਿਆਏ। ਉਹਨੇ ਮਹਾਨ ਇਸ ਗੁਰਸਿੱਖੀ ਦੀ ਕਮਾਈ ਕੀਤੀ, ਬੜੇ ਬੜੇ ਮਾਰ ਕੇ ਮਾਰੇ, ਅਤੇ ਛੇਵੇਂ ਰੂਪ ਵਿੱਚ ਫਿਰ ਇਹ ਕਹਿ ਦਿੱਤਾ ਸਤਿਗੁਰਾਂ ਨੇ ਕਿ ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਉਹ ਇੱਕ ਚੋਰ ਤੋਂ ਗੁਰੂ ਕਾ ਦਿਲ ਬਣ ਗਿਆ। ਕਿੰਨੀ ਕਮਾਈ ਹੋਵੇਗੀ। ਅਤੇ ਭਾਈ ਵਿਧੀ ਚੰਦ ਜੀ ਮਹਾਨ ਵਿਦਵਾਨ ਵੀ ਹੋਏ ਨੇ, ਉਹ ਸੈਂਚੀਆਂ ਲਿਖਦੇ ਰਹੇ ਨੇ ਗੁਰਬਾਣੀ ਦੀਆਂ, ਇਤਿਹਾਸ ਗਵਾਹ ਹੈ। ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਣਾ ਆਰੰਭ ਕੀਤਾ, ਪਰ ਸਮੇਂ ਨੇ ਇਜਾਜ਼ਤ ਨਾ ਦਿੱਤੀ। ਸਮਾਂ ਪੁੱਜ ਗਿਆ ਸੀ, ਉਹ ਬਿਲਾਵਲ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਿਆ ਸੀ ਅਤੇ ਬਾਕੀ ਨਹੀਂ ਸੀ ਲਿਖਿਆ ਗਿਆ। ਸੋ ਉਹਨਾਂ ਦੀ ਅੰਸ਼ ਬੰਸ਼ ਕੋਲ ਦੱਸੀਦਾ ਹੈ, ਕਿਉਂਕਿ ਮੈਂ ਤਾਂ ਦੱਸੀਦਾ ਆਖਿਆ ਹੈ ਕਿ ਮੈਂ ਦਰਸ਼ਨ ਨਹੀਂ ਕੀਤੇ, ਭਾਵੇਂ ਸਾਡਾ ਇਲਾਕਾ ਉਹੋ ਹੀ ਅਰਦਾਸ ਦਾ ਵੀ। ਸੋ ਇਸ ਕਰਕੇ ਮੇਰੀ ਬੇਨਤੀ ਇਸ ਤਰ੍ਹਾਂ ਹੈ ਕਿ ਉਹ ਅਸਲੀ ਸੰਤ ਸਨ, ਗੁਰੂ ਕੇ ਸਿੱਖ ਉਹ ਅਸਲੀ ਸਾਧ ਸਨ, ਜੋ ਗੁਰੂ ਨਾਲ ਜੋੜਦੇ ਨੇ ਅਤੇ ਜਿਹੜੇ ਆਪਣੇ ਸਰੀਰਾਂ ਨਾਲ ਜੋੜਦੇ ਨੇ। ਕਦੇ ਵੀ ਭੁੱਲ ਕੇ ਉਹਨਾਂ ਦੇ ਮਗਰ ਨਾ ਲੱਗਿਓ ਅਤੇ ਗੁਰੂ ਅੱਗੇ ਅਰਦਾਸ ਕਰਿਆ ਕਰੋ ਕਿ ਮਹਾਰਾਜ ਸੱਚੇ ਪਾਤਸ਼ਾਹ, ਸਾਡੀ ਜਿਹੜੀ ਮਤ ਬੁੱਧ ਹੈ ਇਹ ਇੰਨੀ ਨਿਰਮਲ ਕਰ ਕਿ ਤੇਰੇ ਚਰਨਾਂ ਨਾਲ ਹੀ ਜੁੜੇ ਰਹੀਏ। ਅੱਗੋਂ ਕਿਰਪਾ ਕਰਦੇ ਹਨ ਜੀ।
ਅਨੇਕ ਵਾਰ ਸੰਤ ਹੈ ਡੰਡੋਤ,
ਜਿਵੇਂ ਹਜ਼ੂਰ ਕਹਿੰਦੇ ਆ ਨਾ ਕਿ ਅਨੇਕਾਂ ਵਾਰ, ਇੱਕ ਵਾਰ ਨਹੀਂ, ਮੈਂ ਵਾਰ ਵਾਰ ਉਹਨਾਂ ਸੰਤਾਂ ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ 'ਤੇ ਡੰਡੋਤ ਨਮਸਕਾਰ ਕਰਦਾ ਹਾਂ।
ਇਹੋ ਮਨ ਸੰਤਨ ਕੈ ਬਲਿਹਾਰੇ,
ਮੇਰਾ ਮਨ ਉਹਨਾਂ ਸੰਤਾਂ ਤੋਂ ਸਦਕੇ ਜਾਂਦਾ ਹੈ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤੋਂ।
ਜਾ ਕੇ ਓਟ ਗਹੀ ਸੁਖ ਪਾਇਆ,
ਓਟ ਹੁੰਦਾ ਆਸਰਾ, ਜਿਨ੍ਹਾਂ ਦਾ ਆਸਰਾ ਗ੍ਰਹਿਣ ਕਰਕੇ ਤੇ ਮੈਨੂੰ ਸੁਖ ਦੀ ਪ੍ਰਾਪਤੀ ਹੋਈ ਹੈ।
ਰਾਖੇ ਕਿਰਪਾ ਧਾਰੇ,
ਉਹਨਾਂ ਹੀ ਗੁਰੂ ਸਾਹਿਬਾਂ ਨੇ, ਐਸੇ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਮੇਰੀ ਇੱਜ਼ਤ ਰੱਖ ਲਈ ਹੈ ਲੋਕ ਪ੍ਰਲੋਕ ਵਿੱਚ। ਵਿਸਰਾਮ ਦੇਖ ਕੇ ਅੱਗੇ ਕਿਰਪਾ ਕਰਦੇ ਹਨ ਜੀ।
ਸੰਤ ਹੈ ਚਰਨ ਧੋਏ ਧੋਏ ਪੀਵਾ,
ਕਿਸੇ ਕਿਸੇ ਪਖੰਡ ਕਰਨ ਵਾਲੇ ਸਾਧ ਦੇ ਪੈਰ ਧੋਣ ਦੀ ਥੋੜ੍ਹੀ ਗੱਲ ਹੈ, ਇਹ ਚਰਨ ਹੈ ਕਿ ਉਹਨਾਂ ਸੰਤਾਂ ਦੇ ਮੈਂ ਗੁਰੂ ਦੇ ਚਰਨ ਧੋ ਧੋ ਕੇ ਪੀਵਾਂ ਪਾ ਪੀਂਦਾ ਹਾਂ।
ਸੰਤ ਹੈ ਦਰਸ ਪੇਖ ਪੇਖ ਜੀਵਾ,
ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮੈਂ ਸੰਤਾਂ ਦਾ ਦਰਸ਼ਨ ਕਰ ਕਰਕੇ, ਕਿਉਂਕਿ ਆਤਮਕ ਜੀਵਨ ਜਿਉਂਦਾ ਹਾਂ।
ਸੰਤ ਹੈ ਕੀ ਮੇਰੇ ਮਨ ਆਸ,
ਮੇਰੇ ਮਨ ਵਿੱਚ ਵੀ ਭਾਈ ਸੰਤਾਂ ਦੀ ਆਸ ਹੈ, ਹੋਰ ਕਿਸੇ ਦੀ ਨਹੀਂ।
ਸੰਤ ਹਮਾਰੀ ਨਿਰਮਲ ਰਾਸ,
ਰਾਸ ਹੁੰਦੀ ਹੈ ਪੂੰਜੀ ਸਰਮਾਇਆ, ਸੰਤ ਹੀ ਮੇਰੀ ਜਿਹੜੀ ਹੈ ਉਹ ਨਿਰਮਲ ਪਵਿੱਤਰ ਪੂੰਜੀ ਹੈ, ਉਹੀ ਪਵਿੱਤਰ ਮੇਰਾ ਸਰਮਾਇਆ ਹੈ।
ਸੰਤ ਹਮਾਰਾ ਰੱਖਿਆ ਪੜਦਾ,
ਸੰਤਾਂ ਨੇ ਲੋਕ ਪ੍ਰਲੋਕ ਵਿੱਚ ਮੇਰਾ ਪੜਦਾ ਰੱਖ ਲਿਆ। ਇੱਕ ਪੰਕਤੀ ਆਉਂਦੀ ਹੈ, ਠੀਕ ਹੈ ਕਿ ਕਿਸੇ ਨੇ ਵੇਖਿਆ ਨਹੀਂ, ਰੁਲ ਜਾਣਾ ਸੀ ਮਿੱਟੀ ਵਿੱਚ ਸ਼ਾਨ ਮੇਰਾ, ਮੈਨੂੰ ਕਦੇ ਵੀ ਮੁੱਖ ਉਹ ਲਾਉਂਦਾ ਨਾ, ਵੇਖ ਲੈਂਦਾ ਜੇ ਸੋਢੀ ਸੁਲਤਾਨ ਮੇਰਾ। ਇਹ ਬਚਨ ਕਹੇ ਸੀ ਜੋਗਾ ਸਿੰਘ ਨੇ ਕਿ ਮੇਰੀ ਇੱਜ਼ਤ ਰਹਿ ਗਈ ਹੈ, ਇਸ ਕਰਕੇ ਮੈਂ ਤਾਂ ਗੁਰੂ ਦੇ ਮੂੰਹ ਲੱਗਣ ਜੋਗਾ ਨਹੀਂ ਰਹਿਣਾ। ਅਤੇ ਰੱਖਿਆ ਕਿੰਨੇ ਆ, ਕਲਗੀਧਰ ਮਹਾਰਾਜ ਜੀ ਨੇ ਆਪਣੇ ਸਿੱਖ ਦਾ ਆਪ ਪਰਦਾ ਰੱਖ ਲਿਆ।
ਸੰਤ ਪ੍ਰਸਾਦ ਮੋਹੇ ਕਬਹੁ ਨਾ ਕੜਦਾ,
ਕੜਦਾ ਹੁੰਦਾ ਝੋਰਾ, ਜਦੋਂ ਗੁਰੂ ਦੀ ਕਿਰਪਾ ਹੋ ਜਾਏ ਮਨੁੱਖ ਦੇ ਸਾਰੇ ਝੋਰੇ ਮਿਟ ਜਾਂਦੇ ਹਨ।
ਸੰਤੈ ਸੰਗ ਦੀਆ ਕਿਰਪਾਲ,
ਪਰ ਇਹ ਵਾਹਿਗੁਰੂ ਕਿਰਪਾ ਕਰੇ ਤੇ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਗੁਰੂ ਕੇ ਪਿਆਰਿਓ। ਇਸ ਕਰਕੇ ਉਹ ਵਾਹਿਗੁਰੂ ਨੇ ਕਿਰਪਾ ਦੇ ਘਰ ਵਿੱਚ ਆ ਕੇ ਤੇ ਸੰਤਾਂ ਦੀ ਸੰਗਤ ਬਖਸ਼ੀ ਹੈ।
ਸੰਤ ਸਹਾਈ ਭਏ ਦਿਆਲ,
ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ, ਉਹਨਾਂ ਨੇ ਕਿਰਪਾ ਕੀਤੀ ਹੈ, ਉਹ ਮੇਰੇ ਮਦਦਗਾਰ ਹੋਏ ਨੇ, ਦਇਆ ਦੇ ਘਰ ਵਿੱਚ ਆਏ ਹਨ।
ਸੁਰਤ ਮਤ ਬੁੱਧ ਪ੍ਰਗਾਸ,
ਫਿਰ ਕੀ ਹੋਇਆ ਹੈ, ਜਿਹੜੀ ਮੇਰੀ ਸੁਰਤੀ ਸੀ, ਜਿਹੜੀ ਮੇਰੀ ਮਤ ਸੀ, ਜਿਹੜੀ ਮੇਰੀ ਬੁੱਧੀ ਸੀ, ਇਹਦੇ ਅੰਦਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ।
ਬਹਿਰ ਗੰਭੀਰ ਅਪਾਰ ਗੁਣ ਤਾਸ,
ਮੈਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਬਹੁਤ ਗਹਿਰ ਡੂੰਘਾ ਹੈ, ਗੰਭੀਰ ਅਹਿਲ ਹੈ, ਇਸ ਕਰਕੇ ਉਹ ਸਾ ਪਾਰਾਵਾਰ ਤੋਂ ਪਰਾਂ ਹੈ ਤੇ ਗੁਣਾਂ ਦਾ ਖਜ਼ਾਨਾ ਹੈ। ਇਹ ਗੁਰੂ ਦੀ ਕਿਰਪਾ ਸੰਤਾਂ ਦੀ ਕਿਰਪਾ ਨਾਲ ਸਮਝ ਪਈ ਹੈ।
ਜੰਤ ਸਗਲੇ ਪ੍ਰਤਪਾਲ,
ਇਹ ਵੀ ਪਤਾ ਲੱਗ ਗਿਆ ਹੈ ਕਿ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਹੈ।
ਨਾਨਕ ਸੰਤ ਹੈ ਦੇਖ ਨਿਹਾਲ,
ਸਤਿਗੁਰੂ ਮਹਾਰਾਜ ਆਉਂਦੇ ਆ, ਭਾਈ ਮੈਂ ਤਾਂ ਸੰਤਾਂ ਨੂੰ ਵੇਖ ਕੇ ਕ੍ਰਿਤ ਕ੍ਰਿਤ ਹੋ ਜਾਂਦਾ ਹਾਂ, ਨਿਹਾਲ ਹੋ ਜਾਂਦਾ ਹਾਂ। ਦੁੱਖ ਨਿਹਾਲ ਹੁੰਦਾ ਦੁੱਖਾਂ ਤੋਂ ਰਹਿਤ ਹੋ ਜਾਣਾ, ਮੈਂ ਦੁੱਖਾਂ ਤੋਂ ਰਹਿਤ ਹੋ ਜਾਂਦਾ ਹਾਂ। ਸੋ ਗੁਰੂ ਕੇ ਪਿਆਰਿਓ, ਇਹ ਅੱਜ ਦਾ ਉਪਦੇਸ਼ ਜੋ ਸੱਚੇ ਸੰਤਾਂ ਦੇ ਨਾਲ ਗੁਰੂ ਸੰਤ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੰਦਾ, ਸੰਗਤ ਵਿੱਚ ਆਉਣ ਦਾ ਉਪਦੇਸ਼ ਦਿੱਤਾ ਹੈ। ਇਸ ਕਰਕੇ ਹੋਰ ਪਖੰਡਾਂ ਅਤੇ ਭਰਮਾਂ ਵਿੱਚ ਪਾਉਣ ਵਾਲੇ ਉਹਨਾਂ ਲੋਕਾਂ ਤੋਂ ਸਦਾ ਬਚ ਕੇ ਰਹੋ, ਗੁਰੂ ਕੀ ਸਿੱਖੀ ਧਾਰਨ ਕਰੋ, ਗੁਰੂ ਚਰਨਾਂ ਨਾਲ ਜੋੜੋ, ਗੁਰੂ ਸਾਹਿਬ ਅਤੇ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ, ਗਿਆਨੀ ਜਗਤਾਰ ਸਿੰਘ ਜੀ, ਪ੍ਰਧਾਨ ਸਾਹਿਬ ਜੀ, ਭਾਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਆਓ ਆਪਾਂ ਫਿਰ ਫਤਿਹ ਬੁਲਾਉਂਦੇ ਹਾਂ ਜੀ।
ਜੀ ਜੰਤ ਸਗਲੇ ਪ੍ਰਤਪਾਲ, ਨਾਨਕ ਸੰਤ ਹੈ ਦੇਖ ਨਿਹਾਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ